ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰ ਹੈ ਤੂੰ ਸਵਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰ ਹੈ ਤੂੰ ਸਵਾਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਮ ਆਪੇ ਦੇਹੋ ਬੁਝਾਈ ਹਰ ਜੀਓ ਤੁਧ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਹਰ ਜੀਓ ਤੁਮ ਆਪੇ ਦੇਹੋ ਬੁਝਾਈ ਹਰ ਜੀਓ ਤੁਧ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਬਲ ਜਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਮਹਾਨ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਬੈਠ ਕਰਕੇ ਹਾਜ਼ਰੀਆਂ ਲਵਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਗੁਰੂ ਕੇ ਪਿਆਰੇ ਰਾਗੀ ਸਿੰਘਾਂ ਦੀ ਰਸਨਾ ਤੋਂ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਸਾ ਜੀ ਦੇ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ। ਆਓ ਹੁਣ ਕੁਝ ਸਮੇਂ ਵਾਸਤੇ ਜੋ ਸਤਿਗੁਰੂ ਜੀਆਂ ਨੇ ਤਰਸ ਕਰਕੇ ਰੂਹਾਨੀਅਤ ਦੇ ਕੇਂਦਰ ਸਮੁੱਚੀ ਮਨੁੱਖਤਾ ਸਮੁੱਚੀ ਕਾਇਨਾਤ ਦਾ ਭਲਾ ਕਰਨ ਵਾਲੇ ਪਵਿੱਤਰ ਅਸਥਾਨ ਸਮੁੱਚੀ ਕੌਮ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਵਾਲੇ ਪਵਿੱਤਰ ਅਸਥਾਨ ਡਿੱਠੈ ਸਭੈ ਥਾਵ ਨਹੀਂ ਤੁਧ ਜਿਹਾ ਬਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮ ਲਜਾਏ ਨਹਾਇਐ ਰਾਮਦਾਸ ਸਰ। ਐਸੇ ਦਰ ਪਵਿੱਤਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ੀ ਹੈ, ਉਸ ਪਾਵਨ ਮੁੱਖ ਵਾਕ ਦੀ ਕਥਾ ਸਰਵਣ ਕਰਨ ਵਾਸਤੇ ਆਪ ਬੇਅੰਤ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਜ ਬੈਠੇ ਹੋ। ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਵੀ ਆਪਣੇ ਘਰਾਂ ਵਿੱਚ ਬੈਠ ਕਰਕੇ ਟੀਵੀ ਦੇ ਮਾਧਿਅਮ ਰਾਹੀਂ ਬੇਅੰਤ ਸੰਗਤਾਂ ਗੁਰੂ ਕੇ ਸ਼ਬਦ ਦਾ ਲਾਹਾ ਲੈ ਰਹੀਆਂ ਹਨ। ਗੁਰੂ ਚਰਨਾਂ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਜ਼ਿੰਦਗੀ ਨੂੰ ਸਫਲਾ ਕਰ ਰਹੀਆਂ ਨੇ। ਪਰ ਗੁਰਸਿੱਖੋ, ਜੀਵਨ ਦੇ ਪਲਾਂ ਨੂੰ, ਜ਼ਿੰਦਗੀ ਦੇ ਪਲਾਂ ਨੂੰ ਸਫਲ ਉਹੀ ਕਰ ਪਾਉਂਦੇ ਨੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦੀ ਨਦਰੇ ਰਹਿਮਤ ਹੋਵੇ, ਜਾਂ ਸਤਿਗੁਰੂ ਜੀ ਤ੍ਰੁੱਟ ਕਰਕੇ ਜਿਨ੍ਹਾਂ ਨੂੰ ਬਖਸ਼ਿਸ਼ ਕਰਕੇ ਆਪਣੀ ਦਾਤ ਜਿਨ੍ਹਾਂ ਦੀ ਝੋਲੀ ਵਿੱਚ ਪਾਉਣ। ਉਹ ਗੁਰੂ ਕੇ ਸਿੱਖ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਜਾਂ ਗੁਰੂ ਕੀ ਪਾਵਨ ਗੁਰਬਾਣੀ ਸੁਣਦੇ ਨੇ, ਜਿਨ੍ਹਾਂ ਦੀ ਕਿਸਮਤ ਕਾਮਨਾ ਕਰਦੀ ਹੋਵੇ, ਨਾ ਉਹ ਗੁਰੂ ਕੀ ਗੁਰਬਾਣੀ ਪੜ੍ਹ ਸਕਦੇ ਨੇ ਨਾ ਸੁਣ ਸਕਦੇ ਨੇ। ਗੁਰੂ ਕੀ ਪਾਵਨ ਗੁਰਬਾਣੀ ਦੀ ਦਾਤ ਮਿਲਣੀ ਇਹ ਬੜੇ ਚੰਗੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਜਿਵੇਂ ਉਦਾਹਰਣ ਤੌਰ 'ਤੇ ਸਾਧ ਸੰਗਤ ਜੀ, ਜਿਹੜਾ ਕੋਈ ਬੰਦਾ ਕਿਸੇ ਦਾ ਇਤਬਾਰੀ ਹੁੰਦਾ ਹੈ, ਕੰਪਨੀ ਦਾ ਮਾਲਕ ਉਹਨੂੰ ਖਜ਼ਾਨਾ ਵੰਡਣ ਦੀ ਡਿਊਟੀ ਦਿੰਦਾ ਹੈ, ਇਸੇ ਪ੍ਰਕਾਰ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਇਤਬਾਰੀ ਸਿੱਖ ਨੇ, ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਯਕੀਨ ਹੈ, ਸੱਚੇ ਪਾਤਸ਼ਾਹ ਜੀ ਤ੍ਰੁੱਟ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਅੰਮ੍ਰਿਤ ਬਾਣੀ ਦੀ ਦਾਤ ਪਾਉਂਦੇ ਨੇ, ਚਾਹੇ ਉਹ ਨਿਤਨੇਮ ਸਾਹਿਬ ਦੇ ਰੂਪ ਦੇ ਵਿੱਚ, ਸਾਹਿਜ ਪਾਠ ਦੇ ਰੂਪ ਦੇ ਵਿੱਚ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਕਰਨ ਜਾਂ ਸੁਣਨ ਦੇ ਰੂਪ ਦੇ ਵਿੱਚ ਜਾਂ ਵਿਖਿਆਨ ਕਰਨ ਸੁਣਨ ਦੇ ਰੂਪ ਵਿੱਚ ਕਿਸੇ ਤਰੀਕੇ ਦੇ ਨਾਲ ਵੀ ਜਿਸ ਦੇ ਪਾਸੋਂ ਸਤਿਗੁਰੂ ਜੀ ਆਪਣਾ ਹਰ ਜਸ ਕਰਵਾਉਂਦੇ ਹਨ ਨਾ, ਉਹਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਮੇਰੇ ਉੱਪਰ ਮੇਰੇ ਗੁਰੂ ਨੂੰ ਯਕੀਨ ਹੈ, ਮੈਂ ਆਪਣੇ ਗੁਰੂ ਨੂੰ ਭਾਇਆ ਹਾਂ ਤਾਂ ਆਪਣੇ ਗੁਰੂ ਦੇ ਗੁਣ ਗਾ ਰਿਹਾ ਹਾਂ। ਵੱਡਿਆਂ ਭਾਗਾਂ ਵਾਲੇ ਸਵੇਰੇ ਤੇ ਸ਼ਾਮ ਇਹ ਅੰਮ੍ਰਿਤ ਬਚਨ ਪੜ੍ਹਦੇ ਨੇ, ਸਹੀ ਤੁਧ ਨੂੰ ਗਾਵਣ ਜੋਤ ਦਭਾਵਣ ਰੱਤੇ ਤੇਰੇ ਭਗਤ ਰਸਾਲੇ। ਮੇਰੇ ਮਾਲਕ ਵਾਹਿਗੁਰੂ ਤੈਨੂੰ ਉਹ ਗਾਉਂਦੇ ਨੇ ਜਿਹੜੇ ਤੈਨੂੰ ਭਾਉਂਦੇ ਨੇ, ਜਿਹੜੇ ਤੈਨੂੰ ਭਾਉਂਦੇ ਨਹੀਂ ਨਾ ਉਹ ਤੇਰੇ ਗੁਣਾਂ ਨੂੰ ਗਾ ਨਹੀਂ ਸਕਦੇ। ਚਾਹ ਕਰਕੇ ਵੀ ਕਈ ਬੰਦੇ ਜ਼ਿੰਦਗੀ ਲੰਘਾ ਬੈਠਦੇ ਨੇ ਕਿ ਮੈਂ ਆਹ ਕਾਰਜ ਕਰਕੇ ਗੁਰਬਾਣੀ ਦੀ ਸੰਥਿਆ ਕਰਾਂਗਾ, ਫਿਰ ਗੁਰਬਾਣੀ ਪੜ੍ਹਿਆ ਕਰਾਂਗਾ, ਆਹ ਥੋੜ੍ਹਾ ਜਿਹਾ ਕਾਰਜ ਨਿਬੜ ਜਾਵੇ ਫਿਰ ਬਹਿ ਕੇ ਨਿਤਨੇਮ ਕਰਿਆ ਕਰਾਂਗਾ, ਆਹ ਕਾਰਜ ਹੋ ਜਾਵੇ ਫਿਰ ਮੈਂ ਸੰਗਤ ਕਰਿਆ ਕਰਾਂਗਾ, ਫਿਰ ਅੰਮ੍ਰਿਤ ਦੀ ਦਾਤ ਲੈ ਲਾਂਗਾ। ਏਦਾਂ ਕਰਦਿਆਂ ਕਰਦਿਆਂ ਪਤਾ ਨਹੀਂ ਕਿੰਨਿਆਂ ਲੋਕਾਂ ਦੀਆਂ ਜ਼ਿੰਦਗੀਆਂ ਹੀ ਲੰਘ ਜਾਂਦੀਆਂ ਨੇ, ਸਮਾਂ ਸਾਰਾ ਲੰਘਾ ਬੈਠਦੇ ਨੇ ਪਰ ਪਛਤਾਤਾਪ ਕਰਦੇ ਹੋਏ ਇਸ ਦੁਨੀਆਂ ਦੇ ਵਿੱਚੋਂ ਚਲੇ ਜਾਂਦੇ ਨੇ। ਜਿਨ੍ਹਾਂ ਬਾਰੇ ਦਾਤਾ ਜੀ ਕਹਿੰਦੇ ਨੇ, ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਸੇ ਪਛਤਾਏ ਰੇ। ਕਹਿਣ ਲੱਗੇ ਵਾਹਿਗੁਰੂ ਨੇ ਤੈਨੂੰ ਕਿੰਨਾ ਮੌਲਕ ਮਨੁੱਖਾ ਜਨਮ ਦਿੱਤਾ ਹੈ, ਭਾਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਗੁਰਮੁਖ ਇਹ ਮਨੁੱਖਾ ਜਨਮ ਨੂੰ ਸਫਲ ਕਰਕੇ ਮਨੁੱਖਾ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ, ਤੇ ਮਨਮੁੱਖ ਮਨੁੱਖਾ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਂਦੇ ਨੇ। ਗੁਰਮੁਖ ਲਾਹਾ ਲੈ ਗਏ, ਮਨਮੁੱਖ ਚੱਲੇ ਮੂਲ ਗਵਾਏ ਜੀਓ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਜਿਨ੍ਹਾਂ ਵੱਡਿਆਂ ਭਾਗਾਂ ਵਾਲਿਆਂ ਤੇ, ਉਹਨਾਂ ਨੂੰ ਆਪਣੇ ਪਵਿੱਤਰ ਅਸਥਾਨਾਂ ਤੇ ਦਰਸ਼ਨ ਦਾਰੇ ਕਰਨ ਦਾ, ਪਵਿੱਤਰ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਇਹ ਜੋ ਸਰੋਵਰ ਹੈ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਮ੍ਰਿਤ ਬਚਨ ਨੇ। ਦਾਤਾ ਜੀ ਕਹਿੰਦੇ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜਿਹੜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਹੈ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਬੜੀ ਸੁਹਾਵਣੀ ਪਵਿੱਤਰ ਪੂਜਣ ਯੋਗ ਹੈ। ਫਿਰ ਇਸ ਪਵਿੱਤਰ ਧਰਤੀ ਤੇ ਆ ਜੋ ਸਰੋਵਰ ਹੈ ਅੰਮ੍ਰਿਤ ਸਰੋਵਰ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬਹੁਤ ਸੁਹਾਵਣਾ ਹੈ, ਇਹ ਸੁਖਦਾਇਕ ਹੈ। ਕਿਸ ਵਾਸਤੇ ਮਹਾਰਾਜ ਜੀ ਇਹ ਧਰਤੀ ਤੇ ਸਰੋਵਰ ਸੁਖਦਾਇਕ ਸੁਹਾਵਣਾ ਹੈ? ਗਰੀਬ ਨਵਾਜ ਮਹਾਰਾਜ ਜੀ ਕਹਿੰਦੇ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਹਿੰਦੇ ਇਸ ਪਵਿੱਤਰ ਸਰੋਵਰ ਦੇ ਵਿੱਚ ਅੰਮ੍ਰਿਤ ਜਲ ਰੂਪ ਹੋ ਕਰਕੇ ਛਾਇਆ ਪਿਆ, ਗੱਜ ਕੇ ਉਚਾਰਨ ਕਰੋ ਸਤਨਾਮ ਸ੍ਰੀ। ਤੇ ਉਹ ਕਿੰਨੀ ਚੰਗੀ ਕਿਸਮਤ ਵਾਲੇ ਨੇ ਜਿਹੜੇ ਆ ਕੇ ਇਸ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਦਰ ਅਸਥਾਨਾਂ ਤੇ ਹਾਜ਼ਰੀਆਂ ਲਵਾਉਂਦੇ ਨੇ, ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗਾਇਨ ਕਰਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਕਰ ਰਹੇ ਨੇ। ਐਸੇ ਪਵਿੱਤਰ ਅਸਥਾਨ ਤੋਂ ਆਏ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਭਾਵਨਾ ਤੇ ਸਾਹਿਤ ਸਰਵਣ ਕਰਕੇ ਲਾਹਾ ਲਈਏ ਤੇ ਵੱਡਿਆਂ ਭਾਗਾਂ ਵਾਲੇ ਹੋਈਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ।
ਇਹ ਅੰਮ੍ਰਿਤ ਬਚਨ ਸੋਰਠ ਰਾਗ ਦੇ ਵਿੱਚ ਨਿਥਾਵਿਆਂ ਦੇ ਥਾਮ, ਨਿਓਟਿਆਂ ਦੀ ਓਟ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ ਤੇ ਨਿਧਿਰਿਆਂ ਦੀ ਧਿਰ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨ ਜਾਈ, ਐਸੇ ਦੀਨ ਦਿਆਲੂ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਹੋਏ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਵਿੱਤਰ ਅੰਗ 601 ਦੇ ਉੱਪਰ ਸੁਭਾਏ ਮਾਣ ਨੇ। ਇਹ ਅੰਮ੍ਰਿਤ ਬਚਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਮਹਾਤਮਾ ਮੁੱਖ ਤੇ ਜਗਿਆਸੂ ਮੁੱਖ ਦੁਆਰਾ ਉਚਾਰਨ ਕੀਤਾ ਹੈ। ਜਗਿਆਸੂ ਮੁੱਖ ਦੁਆਰਾ ਬੇਨਤੀ ਕਰਕੇ ਪੁੱਛਣਾ ਕੀਤਾ, ਹੇ ਮਹਾਤਮਾ ਜੀ, ਤੁਹਾਡੇ ਉੱਪਰ ਇੰਨੀ ਬਖਸ਼ਿਸ਼ ਕਿਵੇਂ ਹੋਈ ਹੈ? ਤੁਸੀਂ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ, ਜੀਵਨ ਦੇ ਵਿੱਚ ਖੇੜਾ ਕਿਵੇਂ ਆਇਆ ਹੈ? ਕਹਿੰਦੇ, ਵਾਹਿਗੁਰੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੀ ਬਦੌਲਤ। ਫਿਰ ਕਹਿੰਦੇ, ਅੰਮ੍ਰਿਤ ਨਾਮ ਦੀ ਦਾਤ ਕਿਸ ਤਰ੍ਹਾਂ ਪ੍ਰਾਪਤ ਹੁੰਦੀ ਹੈ? ਕਹਿੰਦੇ, ਵਾਹਿਗੁਰੂ ਤੇ ਵਾਹਿਗੁਰੂ ਸਰੂਪ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਨ ਦੇ ਨਾਲ, ਬੇਨਤੀ ਕਰਨ ਦੇ ਨਾਲ ਕਹਿਣ ਲੱਗੇ, ਜੀ ਫਿਰ ਕਿਰਪਾ ਕਰਕੇ ਦੱਸੋ ਅਰਦਾਸ ਕਰਨ ਦਾ ਤਰੀਕਾ ਕੀ ਹੈ, ਮਿਹਰ ਕਰਕੇ ਅਰਦਾਸ ਕਰਨ ਦੀ ਸੋਝੀ ਬਖਸ਼ੋ। ਸੱਚੇ ਪਾਤਸ਼ਾਹ ਜੀ ਫਿਰ ਬਖਸ਼ਿਸ਼ ਕਰਕੇ ਮਹਾਤਮਾ ਮੁੱਖ ਦੁਆਰਾ ਇੱਕ ਜਗਿਆਸੂ ਮੁੱਖ ਨੂੰ ਸਮਝਾਉਣਾ ਕਰਦੇ ਹਨ ਕਿ ਹੇ ਭਾਈ, ਵਾਹਿਗੁਰੂ ਤੇ ਵਾਹਿਗੁਰੂ ਸਰੂਪ ਸਤਿਗੁਰੂ ਜੀਆਂ ਦੇ ਪਾਵਨ ਚਰਨਾਂ ਵਿੱਚ ਕਿਸ ਪ੍ਰਕਾਰ ਭਾਵਨਾ ਬਣਾ ਕੇ ਬੇਨਤੀ ਕਰਨੀ ਚਾਹੀਦੀ ਹੈ, ਵਾਹਿਗੁਰੂ ਜੀ ਦੇ ਸ਼ੁਕਰ ਵਿੱਚ ਰਹਿਣਾ ਚਾਹੀਦਾ ਹੈ ਤੇ ਵਾਹਿਗੁਰੂ ਜੀਆਂ ਨੂੰ ਦਿਨ ਰਾਤ ਚੇਤੇ ਕਰਨਾ ਕਰਦੇ ਰਹਿਣਾ ਚਾਹੀਦਾ ਹੈ, ਬੇਨਤੀਆਂ ਕਰੀਏ ਜੀ।
ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ।
ਹੇ ਮੇਰੇ ਪਿਆਰੇ ਵਾਹਿਗੁਰੂ ਅਕਾਲ ਪੁਰਖ ਜੀਓ, ਮੇਰੇ ਤੇ ਐਸੀ ਰਹਿਮਤ ਕਰੋ, ਮੈਂ ਸਦਾ ਵਾਸਤੇ ਆਪ ਜੀ ਨੂੰ ਚੇਤੇ ਕਰਦਾ ਰਹਾਂ, ਥੋੜੇ ਸਮੇਂ ਵਾਸਤੇ ਨਹੀਂ। ਜਪ ਮਨ ਸਤ ਨਾਮ, ਕਹਿਣ ਲੱਗੇ ਹੇ ਮਾਰੇ ਮਨਾ ਸਤਨਾਮ ਦਾ ਜਾਪ ਕਰ। ਬੇਨਤੀ ਕੀਤੀ ਕਿੰਨਾ ਕੁ ਸਮਾਂ ਜੀ, ਕਹਿੰਦੇ ਸਦਾ ਸਤਨਾਮ, ਸਦਾ ਵਾਸਤੇ ਸਦਾ ਨਾ ਸਤਨਾਮ ਦਾ ਜਾਪ ਕਰ। ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਸਦਾ ਤਾਂ ਸਤਨਾਮ ਬੋਲਦੇ ਰਿਹਾ ਹੀ ਨਹੀਂ ਜਾ ਸਕਦਾ, ਅਕਸਰ ਪ੍ਰਸ਼ਾਦਾ ਵੀ ਛਕਣਾ, ਕਿਸੇ ਨਾਲ ਵਚਨ ਬਿਲਾਸ ਵੀ ਕਰਨੇ ਆ, ਦੁਨਿਆਵੀ ਕਾਰ ਵਿਹਾਰ ਵੀ ਕਰਨੇ ਆ, ਤੇ ਇਹ ਸਦਾ ਵਾਲੀ ਗੱਲ ਤਾਂ ਝੂਠੀ ਹੈ। ਮਹਾਰਾਜ ਜੀ ਕਹਿਣ ਲੱਗੇ ਨਹੀਂ ਭਾਈ, ਜਪਿਆ ਜਾ ਸਕਦਾ ਹੈ। ਕਿਸ ਤਰੀਕੇ ਨਾਲ ਜੀ? ਕਹਿੰਦੇ ਮਨ ਕਰਕੇ, ਵਚਨਾ ਕਰਕੇ ਤੇ ਕਰਮਾਂ ਕਰਕੇ। ਆ ਗੁਰੂ ਕੇ ਪਿਆਰਿਆਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਤੇ ਅਰਦਾਸ ਦੇ ਵਿੱਚ ਸਾਧ ਸੰਗਤ ਜੀ ਇੱਕ ਪੌੜੀ ਆਉਂਦੀ ਜਿਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤ ਆਵੈ। ਹੁਣ ਇੱਥੇ ਤਿੰਨ ਵਾਰੀ ਲਿਖਿਆ ਹੈ ਗੁਰਸਿੱਖੋ, ਚਾਰ ਵਾਰੀ ਵੀ ਲਿਖਿਆ ਜਾ ਸਕਦਾ ਸੀ, ਜਾਂ ਪੰਜ ਵਾਰੀ ਲਿਖ ਦਿੰਦੇ, ਜਾਂ ਫਿਰ ਇੱਕ ਵਾਰੀ ਲਿਖ ਦਿੰਦੇ। ਤਿੰਨ ਵਾਰੀ ਲਿਖਣ ਦਾ ਕਾਰਨ ਕੀ ਹੈ? ਤਿੰਨ ਵਾਰੀ ਲਿਖਣ ਦਾ ਕਾਰਨ ਇਹ ਹੈ ਕਿ ਇਹ ਗੁਰਸਿੱਖਾ ਤੈਨੂੰ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇ ਜੀ। ਗਰੀਬ ਨਵਾਜ, ਜਿੱਦਣ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਚੇਤੇ ਆ ਗਿਆ, ਉਸ ਦਿਨ ਪ੍ਰਾਪਤ ਕੀ ਹੋਵੇਗਾ? ਕਹਿਣ ਲੱਗੇ ਚਿੱਤ ਆਵਣ ਕਾ ਸਦਾ ਸਰਬ ਸੁਖ ਹੋਏ। ਕਹਿੰਦੇ ਜਦੋਂ ਤੈਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਰੱਬ ਚੇਤੇ ਆ ਗਿਆ ਨਾ, ਤੈਨੂੰ ਸਾਰੇ ਹੀ ਸੁੱਖ ਆ ਕੇ ਪ੍ਰਾਪਤ ਹੋ ਜਾਣਗੇ, ਸਾਰੇ ਸੁੱਖ ਆ ਕੇ ਤੇਰੀਆਂ ਪ੍ਰਕਰਮਾਂ ਕਰਨਗੇ। ਮਨ ਦੇ ਵਿੱਚ ਕਦੇ ਗੁਰਸਿੱਖ ਦੇ ਗਲਤ ਫੁਰਨਾ ਬਣਨਾ ਨਹੀਂ ਚਾਹੀਦਾ। ਮੈਂ ਤਾਂ ਇਹ ਬੇਨਤੀ ਕਰਦਾ ਉਹਨਾਂ ਜਿਹਦੇ ਮਨ ਵਿੱਚ ਗਲਤ ਫੁਰਨੇ ਪੈਦਾ ਹੁੰਦੇ ਆ ਨਾ, ਉਹਨੂੰ ਅਰਦਾਸ ਕਰਨੀ ਚਾਹੀਦੀ, ਸੱਚੇ ਪਾਤਸ਼ਾਹ ਜੇ ਮੈਂ ਰਾਹ ਤੇ ਸਹੀ ਤੁਰਿਆ ਨਹੀਂ, ਸਹੀ ਰਾਹ ਤੇ। ਜਿਹੜੀ ਰਸਨਾ ਨਾਲ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ, ਇਸ ਰਸਨਾ ਤੇ ਮੰਦੇ ਸ਼ਬਦ ਨਹੀਂ ਆਉਣੇ ਚਾਹੀਦੇ ਬੋਲਾਂ ਕਰਕੇ, ਕਰਮਾਂ ਕਰਕੇ। ਗੁਰਸਿੱਖਾ ਜੇ ਸਵੇਰੇ ਤੇ ਸ਼ਾਮ ਤੂੰ ਗੁਰੂ ਕੀ ਪਾਵਨ ਬਾਣੀ ਦਾ ਜਾਪ ਕਰਦਾ ਹੈ, ਦਿਨੇ ਤੇਰੀ ਕਿਰਤ ਦੇ ਵਿੱਚੋਂ, ਤੇਰੇ ਕਰਮਾਂ ਦੇ ਵਿੱਚੋਂ ਵੀ ਤੇਰੀ ਸਿੱਖੀ ਦੀ, ਤੇਰੀ ਬਾਣ, ਗੁਰੂ ਕੀ ਬਾਣੀ ਦੀ ਝਲਕ ਪੈਣੀ ਚਾਹੀਦੀ ਹੈ ਕਿ ਗੁਰੂ ਕਾ ਸਿੱਖ ਹੈ, ਹੇਰਾ ਫੇਰੀਆਂ ਨਾ ਹੋਣ ਤੇਰੇ ਜੀਵਨ ਦੇ ਵਿੱਚ। ਸੋ ਗਰੀਬ ਨਵਾਜ ਮਹਾਰਾਜ ਜੀ ਕਹਿਣ ਲੱਗੇ ਜਪ ਮਨ ਸਤਨਾਮ, ਸਦਾ ਸਤਨਾਮ। ਕਹਿੰਦੇ ਸਦਾ ਸਤਨਾਮ ਜਪਣ ਦੇ ਨਾਲ ਹੋਏਗਾ ਕੀ? ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ। ਕਹਿੰਦੇ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਤੇਰਾ ਮੁਖ ਜਿਹੜਾ ਹੈ ਨਾ ਬਿਲਕੁਲ ਸਾਫ਼ ਹੋ ਜਾਵੇਗਾ। ਜਿੰਨੀ ਨਾਮ ਧਿਆਇਆ ਗੈ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੋਟੀ ਨਾਲ, ਤੇਰਾ ਮੁਖ ਸਾਫ਼ ਹੋ ਜਾਵੇਗਾ। ਇਸ ਕਰਕੇ ਮੇਰੀ ਬੇਨਤੀ ਗਰੀਬ ਨਵਾਜ ਮਹਾਰਾਜ, ਮੈਂ ਸਦਾ ਵਾਸਤੇ ਆਪ ਜੀ ਨੂੰ ਚੇਤੇ ਕਰਦਾ ਰਹਾਂ, ਤੇਰੀ ਸਿਫਤੋ ਸਲਾਹ ਦੇ ਵਿੱਚ ਮੇਰੀ ਜ਼ਿੰਦਗੀ ਬਤੀਤ ਹੋਵੇ, ਸਮਾਂ ਲੰਘੇ ਜਿੰਨਾ ਸਮਾਂ ਜੀ।
ਚਰ ਘੱਟ ਅੰਤਰ ਹੈ ਸਾਸਾ,
ਮਹਾਰਾਜ ਜੀ ਓਨਾ ਸਮਾਂ ਮੈਂ ਆਪ ਜੀ ਨੂੰ ਯਾਦ ਕਰਦਾ ਰਵਾਂ ਜਿੰਨਾ ਸਮਾਂ ਮੇਰੇ ਅੰਦਰ ਇਹ ਸਵਾਸ ਚੱਲਣ। ਕਿਸੇ ਗੁਰਮੁਖ ਪਿਆਰੇ ਨੇ ਨਾ ਮਹਾਰਾਜ ਜੀ ਦੀ ਮਿਹਰ ਸਦਕਾ ਜ਼ਿੰਦਗੀ ਪ੍ਰਯੰਤ ਸਤਿਗੁਰੂ ਜੀ ਨੇ ਉਹਨਾਂ ਪਾਸੋਂ ਗੁਰੂ ਕੀ ਪਾਵਨ ਬਾਣੀ ਦਾ ਜਾਪ ਕਰਾਇਆ। ਸਰੀਰ ਬਜ਼ੁਰਗ ਹੈ ਤੇ ਹੁਣ ਸ੍ਰੀ ਅਖੰਡ ਪਾਠ ਸਾਹਿਬ ਕਰਵਾ ਕੇ ਗੁਰੂ ਦੇ ਚਰਨਾਂ ਚ ਅਰਦਾਸ ਕਰਾਈ। ਸੱਚੇ ਪਾਤਸ਼ਾਹ ਮਿਹਰ ਕਰਿਓ, ਜਿੰਨਾ ਸਮਾਂ ਇਹ ਸਰੀਰ ਦੇ ਦੁਆਰਾ ਅੰਮ੍ਰਿਤ ਗੁਰਬਾਣੀ ਦਾ ਜਾਪ ਹੋਵੇ, ਨਿਤਨੇਮ ਦਾ ਪਹਿਰਾ ਪਿਆਰ ਭਾਵਨਾ ਨਾਲ ਨਿਭੇ, ਉਹਨਾਂ ਸਮਾਂ ਇਹ ਸਰੀਰ ਨੂੰ ਸਵਾਸ ਦੇ ਕੇ ਰੱਖਿਓ। ਜਿਸ ਦਿਨ ਇਹ ਸਰੀਰ ਅੰਮ੍ਰਿਤ ਗੁਰਬਾਣੀ ਪੜਨ ਤੋਂ ਨਿਰਬਲ ਹੋਣ ਲੱਗੇ, ਨਿਰਬਲ ਹੋਣ ਤੋਂ ਪਹਿਲਾਂ ਪਹਿਲਾਂ ਸਵਾਸ ਸਮਾਪਤ ਕਰ ਲਿਓ। ਇਹ ਸਾਰੀ ਜ਼ਿੰਦਗੀ ਸੱਚੇ ਪਾਤਸ਼ਾਹ ਤੁਹਾਡੀ ਗੁਰਬਾਣੀ ਪੜ੍ਹਦਿਆਂ ਬਤੀਤ ਹੋਵੇ। ਮਹਾਰਾਜ ਜੀ ਨੇ ਕਿਹਾ ਗੱਗਾ ਗੋਬਿੰਦ ਗੁਣ ਰਵਾ, सासा जपनीत, कहां बसासा देह का बिलमन करहो मीत। न बारक न जोबन न बिरधि कश बंद, ओ बेरा न बूझिए जो आए परे जम फंद। कहिंदे गोबिंद गुण स्वास स्वास करके गाने चाहिए है, की पता केड़े वेले साथ संगत जी स्नेहा आ जाना वा। सोडी सुल्तान धन गुरु रामदास महाराज जी का अमृत बचन है, दाता जी कहिंदे हर जपद्या किन ढिल ना कीची मेरी जिंदड़िए, मत के जापे साहो आवे के ना आवे राम। हे मेरी जिंदे हरी नू चेते कर लग्या, एक पल वास्ते भी ढिल नहीं करनी चाहिए। की पता आ जेड़ा साह तेनू आ रहा तेरी जिंदगी दा आखरी होवे, अगला आवे चाहे ना आवे। सचे पातशाह जे आखरी होया फिर की होगा? ते दाता जिया ने कहा हे भाई, जे वाहिगुरु नू चेते करेगा ते वाहिगुरु विच अभेदता बन जावेगी, जे वाहिगुरु जी नू छड़ करके होर पासे तेरा ध्यान चले जावेगा। फिर याद रखी वक वक शरीरां दे विच समय समय दे अनुसार तेरी रूह नू जेड़ा ओ भटकना पवेगा ते भटकदी रवेगी। इसलिए तू वाहिगुरु सच्चे पातशाह जिया नू स्वास स्वास करके चेते करदा रह ते अरदास कर। महाराज जिन्ना समा ये शरीर दे विश्वास हन ओना समा मैं आप जिया नू याद ही करदा रवां, तुहाडी सलाह करदा रवां जी।
एक पल खिन विसरह तू स्वामी।
हे मेरे मालिक, जे किते तू एक पल एक खिण वास्ते भी विसर जावे ना, पल समा पता किन्ना हुंदा साध संगत जी। एक वरी अख खोल के बंद करिए ते एक निमख बतीत हुंदा, 15 निमखां दा एक विसवा हुंदा, 15 विसव्यां दा एक चसा हुंदा, 30 चस्यां दा एक पल हुंदा, ते 60 पलां दी एक घड़ी हुंदी है, 7.5 घड़ियां दा एक पैर, 4 पैरां दा दिन ते 4 पैरां दी रात, 7 दिन ते 7 रातां दा हफ्ता, 4 हफ्तियां दा महीना, 12 महीनियां दा साल ते 100 साल दी सदी। हुण पल समा साध संगत जी किन्ना कह, एक घड़ी दा 60वां हिस्सा। ते जे अज दे समय दे मुताबक जानना होवे, जिवें मिंटां सकिंटां अनुसार 24 मिंटां दी साध संगत जी एक घड़ी हुंदी है, ते जिहड़ा ये पल समा है ना तकरीबन 24 सकिंट बनते ने। 24 सकिंट का समा भी वाहिगुरु जी जे किते मैं तेनू भुल जावा। अगे आ गया खिन, खिन शब्द घग्गा ते टैंका घट बोलीए, विद्वान कहिंदे ने व्याकरण अनुसार 2 खिन बतीत हो जांदे ने। ते कुछ विद्वाना का यह भी विचार है कि पिप्पल दे पत्ते दे विच सूई लैके एक मेरू करिए, ओनू एक पासे पा के दूजे पासे थानी मोरी करदिया जिन्ना समा लगता है ना, इन्ने समय दे विच 4 खिण बतीत हो जाते ने। इन्ना समा भी सचे पातशाह जी कहिंदे जे किते तेनू मैं भुल जावा मेरे मालका, तेरी याद मेरे अंदरों विसर जावे, तां मैनू इस तरह महसूस हुंदा, इदा लगदा जी।
जाना बरस 50 साल
ऐ लगदा है कि जिवें 50 साल जेड़े लंघ गए हुंदे ने। एक घड़ी दा विछोड़ा मेरे मालका, जुगां दे समान बीतदा। एक घड़ी ना मिलते ता कल युग होता, हुण कद मिलिए अपरे तुद भगवंता। मोए रैण ना विहावै नींद न आवै, बिन देखे गुर दरबारे जियो। सचे पातशाह मैनू ऐ लगदा है कि पता नहीं किन्ने युग बतीत हो गए ने, ते जेकर मैं तानू भुल जावा, इस करके दातिया मेरी तुहाडे चरणा विच बेनती है कि मैं तुहानू भुला ना। जगत गुरु धन गुरु नानक साहब महाराज जिया दे सत्कार योग माता जी, धन माता तृप्ता देवी साहिब जी, बड़े प्यार सहित एक दिन सतगुरां नूं कहन लगे, लाल ਤੁਹਾਡਾ ਕੰਠ ਹਿਲਦਾ ਰਹਿੰਦਾ ਹੈ, ਤੁਸੀਂ ਕੀ ਉਚਾਰਨ ਕਰਦੇ ਰਹਿੰਦੇ ਹੋ? ਦਾਤਾ ਜੀ ਕਹਿਣ ਲੱਗੇ, ਮਾਤਾ ਜੀ ਮੈਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਜਾਪ ਕਰਦਾ ਹਾਂ। ਹੇ ਲਾਲ, ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਲੈਣਾ ਇੰਨਾ ਜ਼ਰੂਰੀ ਹੈ? ਦਾਤਾ ਜੀ ਕਹਿੰਦੇ, ਹਾਂ ਮਾਤਾ ਜੀ, ਆਖਾਂ ਜੀਵਾਂ, ਜੇ ਮੈਂ ਆਖਦਾ ਹਾਂ ਤੇ ਮੇਰਾ ਜੀਵਨ ਹੈ, ਮੈਂ ਜਿਉਂਦਾ ਹਾਂ। ਲਾਲ ਭਲਾ ਜੇ ਕਿਧਰੇ ਤੁਹਾਨੂੰ ਵਿਸਰ ਜਾਵੇ, ਭੁੱਲ ਜਾਵੇ? ਫੇਰ ਕਹਿਣ ਲੱਗੇ, ਵਿਸਰੈ ਮਰ ਜਾਓ, ਮੈਨੂੰ ਐ ਲੱਗਦਾ ਮੇਰੀ ਮਾਤਾ ਜਿਵੇਂ ਮੇਰੀ ਮੌਤ ਹੋ ਗਈ ਹੁੰਦੀ ਹੈ, ਮੈਂ ਤੁਰਦਾ ਫਿਰਦਾ ਇੱਕ ਮੁਰਦਾ ਲਾਸ ਹਾਂ। ਗੁਰੂ ਨਾਨਕ ਸਾਹਿਬ ਜੀ ਦੇ ਸਿੱਖੋ, ਆਪਣੇ ਮਨਾਂ ਅੰਦਰ ਝਾਤ ਮਾਰ ਕੇ ਦੇਖੋ, ਤੁਹਾਡੇ ਵੱਡ ਵਡੇਰਿਆਂ ਨੇ, ਮੈਂ ਇੱਕ ਪਿਆਰ ਸਹਿਤ ਇੱਥੇ ਬੇਨਤੀ ਕਰ ਜਾਵਾਂ। ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਏ, ਸਭ ਥਾਈ ਹੋਏ ਸਹਾਏ, ਐਸੇ ਦੀਨ ਦਿਆਲੂ ਸਤਿਗੁਰੂ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ 350 ਸਾਲਾ ਸ਼ਹੀਦੀ ਦਿਹਾੜਾ, ਸ਼ਹੀਦੀ ਸ਼ਤਾਬਦੀ, ਸਾਧ ਸੰਗਤ ਜੀ, ਗੁਰੂ ਕੀਆਂ ਸਿੱਖ ਸੰਗਤਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਜਥੇਬੰਦੀਆਂ ਦੇ ਸਹਿਯੋਗ ਨਾਲ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਸ ਰਹੀਆਂ ਨੇ, ਬੜੀ ਭਾਵਨਾ ਤੇ ਸਤਿਕਾਰ ਦੇ ਨਾਲ ਨਵੰਬਰ ਮਹੀਨੇ ਵਿੱਚ ਮਨਾ ਰਹੀਆਂ ਨੇ, ਔਰ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ। ਆਓ ਐਸੇ ਸਤਿਗੁਰੂ ਜੀਆਂ ਦੇ ਸ਼ਹੀਦੀ ਦਿਹਾੜੇ ਨੂੰ ਨਮਸਕਾਰ ਕਰਨ ਵਾਸਤੇ, ਸ਼ਤਾਬਦੀ ਮਨਾਉਣ ਵਾਸਤੇ ਕਿਤੇ ਇੱਕ ਇੱਕ ਸਹਿਜ ਪਾਠ ਕਰ ਲਈਏ। ਨਹੀਂ ਕਰ ਸਕਦੇ, ਕਿਸੇ ਰਹਿਤਵਾਨ ਗੁਰੂ ਕੇ ਸਿੱਖ ਦੇ ਪਾਸੋਂ ਸਹਿਜ ਪਾਠ ਸਰਵਣ ਕਰ ਲਈਏ। ਇਹ ਵੀ ਨਹੀਂ ਕਰ ਸਕਦੇ ਕਿਤੇ ਸੁਖਮਨੀ ਸਾਹਿਬ ਜੀ ਦਾ ਜਾਪ ਕਰਨਾ ਸ਼ੁਰੂ ਕਰੀਏ, ਇੰਨਾ ਵੀ ਨਹੀਂ ਕਰ ਸਕਦੇ ਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਤਾਂ ਨਿਰੰਤਰ ਪੜਿਆ ਕਰੀਏ। ਉਹਨਾਂ ਗੁਰਮੁਖਾਂ ਨੂੰ, ਸੂਰਮਿਆਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਤਨ ਤੇ ਆਰਾ ਰੱਖ ਕੇ ਤਨ ਆਰੇ ਨਾਲ ਚਰਾ ਲਿਆ। ਦੁਨੀਆਂ ਦੇ ਵਿੱਚ ਸਾਧ ਸੰਗਤ ਜੀ ਆਰੇ ਨਾਲ ਲੱਕੜਾਂ ਚੀਰੀ ਦੀਆਂ ਵੇਖੀਆਂ ਨੇ, ਪਰ ਇਹ ਪਹਿਲੀ ਵਾਰੀ ਹੋਇਆ ਕਿਸੇ ਮਨੁੱਖ ਦਾ ਸਰੀਰ ਤਨ ਆਰੇ ਦੇ ਨਾਲ ਚੀਰਿਆ ਗਿਆ। ਬਾਬਾ ਮਤੀ ਦਾਸ ਸਾਹਿਬ ਜੀ ਦੇ ਸੀਸ ਤੇ ਜਲਾਦ ਨੇ ਆਰਾ ਰੱਖਿਆ ਤੇ ਬਾਬਾ ਮਤੀ ਦਾਸ ਸਾਹਿਬ ਜੀ ਨੇ ਇੱਕ ਓਅੰਕਾਰ ਤੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਅੰਮ੍ਰਿਤ ਗੁਰਬਾਣੀ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਇਤਿਹਾਸ ਕਹਿੰਦਾ ਹੈ ਕਿ ਬਾਬਾ ਮਤੀ ਦਾਸ ਸਾਹਿਬ ਜੀ ਪੜ੍ਹਦੇ ਨੇ, ਮੰਨੇ ਪਾਵੈ ਮੋਖ ਦੁਆਰ, ਮੰਨੇ ਪਰਵਾਰੈ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਤੇ ਬਾਬਾ ਮਤੀ ਦਾਸ ਸਾਹਿਬ ਜੀ ਦੇ ਸਰੀਰ ਦੇ ਦੋ ਹਿੱਸੇ ਹੋ ਜਾਂਦੇ ਨੇ। ਹੁਣ ਦੋ ਹਿੱਸਿਆਂ ਦੇ ਵਿੱਚੋਂ ਸਾਧ ਸੰਗਤ ਜੀ ਗੁਰਬਾਣੀ ਵਿਸਰੀ ਨਹੀਂ, ਆਵਾਜ਼ ਆਈ ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ। ਇਹ ਕਿੰਨਾ ਕੁ ਸਮਾਂ ਆਵਾਜ਼ ਆਉਂਦੀ ਰਹੀ? ਜਿੰਨਾ ਸਮਾਂ ਉਸ ਦੋ ਹਿੱਸਿਆਂ ਦੇ ਵਿੱਚੋਂ ਇਹ ਆਵਾਜ਼ ਨਹੀਂ ਆਈ, ਜਿੰਨੀ ਨਾਮ ਧਿਆਇਆ ਗੈ ਮਸਕਤ ਘਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਜਾਪ ਕਰਕੇ ਸਤਿਗੁਰੂ ਦਾ ਸ਼ੁਕਰ ਕਰਦਿਆਂ ਹੋਇਆ ਬਾਬਾ ਮਤੀ ਦਾਸ ਸਾਹਿਬ ਜੀ ਸ਼ਹਾਦਤ ਦਾ ਜਾਮ ਪੀ ਗਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦੇ ਮਾਵਾ ਅਨੁਸਾਰ, ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਕੇ ਗੁਰੂ ਕਾ ਲਾਲ ਸ਼ਹਾਦਤ ਦਾ ਜਾਮ ਪੀਂਦਾ ਹੈ। ਸਿੱਖਾ, ਤੇਰੇ ਤੇ ਵੱਡ ਵਡੇਰਿਆਂ ਦੇ ਸਰੀਰ ਦੇ ਦੋ ਹਿੱਸਿਆਂ ਦੇ ਵਿੱਚੋਂ, ਸਰੀਰ ਦੇ ਟੁਕੜਿਆਂ ਦੇ ਵਿੱਚੋਂ ਸਮੇਂ ਦੀ ਹਕੂਮਤ ਗੁਰੂ ਕੀ ਪਾਵਨ ਬਾਣੀ ਨਹੀਂ ਕੱਢ ਸਕੀ, ਨਹੀਂ ਭੁਲਾ ਸਕੀ। ਪਰ ਅਫਸੋਸ, ਤੂੰ ਮਖਮਲੀ ਗਦੇਲਿਆਂ ਤੇ ਸੌਂ ਕੇ, ਸਾਈ ਹਰਮਾਂ ਚ ਰਹਿ ਕੇ, ਨਾਨਾ ਪ੍ਰਕਾਰ ਦੇ ਪਕਵਾਨ ਛੱਕ ਕੇ ਤੇ ਗੁਰੂ ਕੀ ਪਾਵਨ ਬਾਣੀ ਭੁਲਾਈ ਫਿਰਦਾ ਹੈ। ਤੈਨੂੰ ਚੇਤਾ ਹੀ ਨਹੀਂ ਗਾ ਕਿ ਸਵੇਰੇ ਉੱਠ ਕੇ ਗੁਰਬਾਣੀ ਪੜ੍ਹਨੀ, ਸ਼ਾਮ ਨੂੰ ਗੁਰਬਾਣੀ ਦਾ ਜਾਪ ਕਰਨਾ। ਭਲਿਆ ਗੁਰੂ ਕੀ ਪਾਵਨ ਬਾਣੀ ਪੜ੍ਹਿਆ ਕਰ, ਫਿਰ ਉਹਨਾਂ ਗੁਰਸਿੱਖਾਂ ਨੂੰ ਵੇਖ ਜਿਨ੍ਹਾਂ ਤਨ ਰੂਈ ਵਿੱਚ ਲਪੇਟ ਲਿਆ, ਅੱਗ ਨਾਲ ਛੁਡਵਾ ਲਿਆ। ਇਤਿਹਾਸ ਕਹਿੰਦਾ ਜਿਵੇਂ ਜਿਵੇਂ ਅੱਗ ਦੀਆਂ ਲਾਟਾਂ ਸਮਾਨ ਨੂੰ ਸੂਣ ਲੱਗੀਆਂ, ਬਾਬੇ ਸਤੀ ਦਾਸ ਦੇ ਸਰੀਰ ਦੇ ਵਿੱਚੋਂ ਸਤਨਾਮ ਦੀਆਂ ਆਵਾਜ਼ਾਂ ਸਮਾਨ ਨੂੰ ਸੂਣ ਲੱਗੀਆਂ। ਫਿਰ ਕਹਿੰਦੇ ਬਾਬਾ ਦਿਆਲ ਦਾਸ ਸਾਹਿਬ ਜੀ ਦੇਗ ਵਿੱਚ ਉਬਾਲੇ ਕਾਲੇ ਗੁਰੂ ਕੀ ਪਾਵਨ ਬਾਣੀ ਦਾ ਜਾਪ ਨਹੀਂ ਭੁਲਾਇਆ, ਇਸ ਕਰਕੇ 350 ਸਾਲਾਂ ਨੂੰ ਨਮਸਕਾਰ ਕਰਦਿਆਂ ਹੋਇਆ ਕਿਤੇ ਗੁਰੂ ਕੀ ਪਾਵਨ ਬਾਣੀ ਦਾ ਜਾਪ ਕਰਨਾ ਤੂੰ ਵੀ ਸ਼ੁਰੂ ਕਰ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ। ਦਾਦਾ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਮਾਂ ਜੇ ਆਖਦਾ ਹਾਂ ਤੇ ਜੇ ਆਉਂਦਾ ਹਾਂ, ਜੇ ਵਿਸਰਦਾ ਹਾਂ ਤੇ ਭੁੱਲ ਜਾਂਦਾ ਹਾਂ। ਫਿਰ ਮਾਤਾ ਜੀ ਨੇ ਕਿਹਾ, ਲਾਲ ਜੇ ਰੱਬ ਜੀ ਦਾ ਨਾਮ ਲੈਣਾ ਇੰਨਾ ਜ਼ਰੂਰੀ ਹੈ, ਫਿਰ ਸਾਰੀ ਦੁਨੀਆ ਕਿਉਂ ਨਹੀਂ ਲੈਂਦੀ? ਤੇ ਸੱਚੇ ਪਾਤਸ਼ਾਹ ਜੀਆਂ ਨੇ ਅੱਗੇ ਕੀ ਪਤਾ ਕੀ ਕਿਹਾ, ਕਹਿੰਦੇ ਆਖਣ ਔਖਾ ਸਾਚਾ ਨਾਉ, ਬਾਕੀ ਗੱਲਾਂ ਕਰਨੀਆਂ ਸੁਖਾਲੀਆਂ ਨੇ ਤੇ ਆਹ ਕਾਰਜ ਕਰਨਾ ਬੜਾ ਔਖਾ ਕਿਹੜਾ।
ਵਾਹਿਗੁਰੂ 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 ਵਾਹਿਗੁਰੂ।
ਵਿਸਰਨਾਹੀਂ ਦਾਤਾਰ ਵਿਸਰਨਾਹੀਂ ਦਾਤਾਰ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਇਹ ਨਾਨਕ ਜਾਓ ਇਹ ਵਿਸਰ ਨਹੀਂ ਦਾਤਾਰ ਵਿਸਰ ਨਹੀਂ ਦਾਤਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਮਾਤਾ ਜੀ ਆਹ ਕਾਰਜ ਕਰਨਾ ਸਭ ਤੋਂ ਔਖਾ, ਬਾਕੀ ਕੰਮ ਸਾਰੇ ਹੀ ਸੁਖਾਲੇ ਨੇ। ਤੋ ਦਾਤਾ ਜੀ ਕਹਿਣ ਲੱਗੇ, ਮੇਰੇ ਮਾਲਕਾ ਮਿਹਰ ਕਰੋ, ਮੈਂ ਤੁਹਾਨੂੰ ਇੱਕ ਖਿਣ ਦਾ ਸਮਾਂ ਇੱਕ ਪਲ ਦਾ ਸਮਾਂ ਵੀ ਕਿਤੇ ਮੇਰੀ ਯਾਦ ਦੇ ਵਿੱਚੋਂ ਤੁਹਾਡਾ ਅੰਮ੍ਰਿਤ ਨਾਮ ਨਾ ਭੁੱਲੇ, ਤੁਹਾਡੀ ਯਾਦ ਨਾ ਭੁੱਲੇ। ਜੇ ਕਿਧਰੇ ਕਿਤੇ ਭੁੱਲ ਗਿਆ ਤੇ ਮੈਨੂੰ ਏਦਾਂ ਮਹਿਸੂਸ ਹੁੰਦਾ ਜਿਵੇਂ 50 ਬਰਸ ਲੰਘ ਗਏ ਹੁੰਦੇ।
ਹਮ ਮੂੜ ਮੁਗਦ ਸਦਾ ਸੇ ਭਾਈ।
ਫਿਰ ਨਿਮਰਤਾ ਵਾਚਕ ਬਚਨ ਉਚਾਰਨ ਕਰਕੇ ਕਹਿੰਦੇ ਕਿ ਅਸੀਂ ਸਦਾ ਤੋਂ ਮੂਰਖ ਸੀ, ਨਾ ਸਮਝਣ ਵਾਲੇ ਬੇਸਮਝ ਸੀ, ਲੇਕਿਨ ਮੇਰੇ ਭਰਾਵਾ
ਗੁਰ ਕਾ ਸ਼ਬਦ ਪਰਗਾਸਾ।
ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਂਦੇ ਅੰਮ੍ਰਿਤ ਸ਼ਬਦ ਦਾ ਜਿਹੜੀ ਸ਼ਕਤੀ ਕਰਕੇ ਅੰਮ੍ਰਿਤ ਸ਼ਬਦ ਦਾ ਜਦੋਂ ਅੰਦਰ ਪ੍ਰਵੇਸ਼ ਹੋ ਗਿਆ ਨਾ, ਟਿਕਾ ਹੋ ਗਿਆ ਤੇ ਉਦੋਂ ਅੰਦਰ ਚਾਨਣ ਹੋ ਗਿਆ। ਤੇ ਅੰਮ੍ਰਿਤ ਬਚਨ ਦੇ ਅੰਦਰ ਟਿਕਣ ਦੀ ਨਿਸ਼ਾਨੀ ਕੀ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਅੰਮ੍ਰਿਤ ਬਚਨ ਵਾਹਿਗੁਰੂ ਨਾਮ ਦਾ ਅੰਦਰ ਵਾਸਾ ਹੋ ਜਾਂਦਾ ਹੈ ਨਾ, ਫਿਰ ਉਦੋਂ ਸਾਧ ਸੰਗਤ ਜੀ ਭੈੜੀਆਂ ਜਿਹੜੀਆਂ ਵਹਿਪਤਾਂ ਨੇ ਅੰਦਰੋਂ ਖੰਭ ਲਾ ਕੇ ਉੱਡ ਜਾਂਦੀਆਂ ਨੇ। ਉਹ ਖਤਮ ਹੋ ਜਾਂਦੀਆਂ ਨੇ ਉੱਥੇ ਭੈੜੀਆਂ ਬਹਿਬਤਾਂ ਦਾ ਕੋਈ ਕੰਮ ਹੀ ਨਹੀਂ ਰਹਿ ਜਾਂਦਾ ਉਹਨਾਂ ਦੀ ਉੱਥੋਂ ਖਲਾਸੀ ਹੋ ਜਾਂਦੀ ਹੈ
ਹਰ ਜੀਓ ਤੁਮ ਆਪੇ ਦੇਹੋ ਬੁਝਾਈ
ਇਹ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਉਹ ਆਪ ਜੀਆਂ ਨੇ ਕਿਰਪਾ ਕਰਕੇ ਆਪ ਹੀ ਸੋਝੀ ਬਖਸ਼ੀ ਹੈ ਸਮਤ ਦਿੱਤੀ
ਹਰ ਜੀਓ ਤੁਧ ਵਿਟੋ ਵਾਰਿਆ ਸਦਹੀ
ਇਹ ਮੇਰੇ ਅਕਾਲ ਪੁਰਖ ਵਾਹਿਗੁਰੂ ਮੈਂ ਸਦਾ ਹੀ ਆਪ ਜੀ ਦੇ ਉਪਰੋਂ ਵਾਰਨੇ ਬਲਹਾਰ ਨੇ ਜਾਂਦਾ ਹਾਂ
ਤੇਰੇ ਨਾਮ ਵਿਟਹੋ ਬਲ ਜਾਈ
ਅਤੇ ਤੇਰੇ ਨਾਮ ਤੋਂ ਵੀ ਮੈਂ ਕੁਰਬਾਨ ਜਾਂਦਾ ਹਾਂ ਕਿਉਂਕਿ ਨਾਮ ਦਾ ਕਰਕੇ ਸਾਰੀਆਂ ਰਹਿਮਤਾਂ ਪ੍ਰਾਪਤ ਹੋ ਰਹੀਆਂ ਬਖਸ਼ਾਂ ਮਿਲ ਰਹੀਆਂ ਨੇ ਇਸ ਲਈ ਵਾਹਿਗੁਰੂ ਜੀ
ਰਹਾਓ
ਵਿਸਰਾਮ ਦੇ ਕਰਕੇ ਠਹਿਰਾਓ ਰੁਕ ਕਰਕੇ ਇੱਥੇ ਸਾਨੂੰ ਇਹ ਵੀ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ ਸਿੱਖਾ ਜ਼ਿੰਦਗੀ ਦੇ ਵਿੱਚ ਭੱਜਿਆ ਹੀ ਨਾ ਫਿਰਿਆ ਕਰ ਜਦੋਂ ਆਪਣੇ ਗੁਰੂ ਕੋਲ ਆਉਣਾ ਨਾ ਥੋੜ੍ਹਾ ਜਿਹਾ ਸਮਾਂ ਰੁਕ ਕੇ ਜਾਇਆ ਕਰ ਬੈਠ ਕੇ ਜਾਇਆ ਕਰ ਅਸੀਂ ਗੁਰਦੁਆਰੇ ਸਾਹਿਬ ਜਾਂਦੇ ਹਾਂ ਅਤੇ ਜਾ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਬਲ ਪਿਆ ਅਤੇ ਪਰਿਕਰਮਾ ਕਰ ਲਈ ਅਤੇ ਜੇ ਨਹੀਂ ਪਿਆ ਤਾਂ ਉੱਦਾਂ ਹੀ ਪਿੱਛੇ ਮੁੜ ਗਏ ਇਸ ਤਰ੍ਹਾਂ ਨਹੀਂ ਭਾਈ ਗੁਰੂ ਦੇ ਪਾਸ ਆਵੇਂ ਭਾਵਨਾ ਬਣਾ ਕੇ ਨਮਸਕਾਰ ਕਰਕੇ ਸੂਖਮ ਅਰਦਾਸ ਕਰਕੇ ਗੁਰੂ ਚਰਨਾਂ ਵਿੱਚ ਸੱਜ ਕੇ ਹੋ ਸਕੇ ਚੌਪੀ ਸਾਹਿਬ ਦਾ ਪਾਠ ਕਰ ਦੋ ਚਾਰ ਪਾਠ ਮੂਲ ਮੰਤਰ ਦੇ ਇੱਕ ਦੋ ਮਿੰਟ ਵਾਹਿਗੁਰੂ ਦਾ ਜਾਪ ਕਰਕੇ ਫਿਰ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਆਪਣੇ ਕਾਰਜ ਵਾਸਤੇ ਨਿਕਲੀ ਜਿੱਧਰ ਤੂੰ ਜਾਵੇਂਗਾ ਸਤਿਗੁਰੂ ਜੀ ਤੇਰੀ ਸਹਾਇਤਾ ਕਰਨਗੇ ਤੇਰੇ ਅੰਗ ਸੰਗ ਹੋ ਕੇ ਸਤਿਗੁਰੂ ਜੀ ਸਹਾਇਤਾ ਕਰਨਗੇ ਗੁਰਸਿੱਖੋ ਇੱਕ ਹੋਰ ਬੇਨਤੀ ਕਰਾਂ ਸਿੱਖ ਨੂੰ ਚੌਵੀਆਂ ਘੰਟਿਆਂ ਦੇ ਵਿੱਚ ਨਾ ਇੱਕ ਵਾਰੀ ਘੱਟ ਤੋਂ ਘੱਟ ਖੜ੍ਹੇ ਹੋ ਕੇ ਅਰਦਾਸ ਕਰਨੀ ਚਾਹੀਦੀ ਅਤੇ ਅਰਦਾਸ ਦੇ ਵਿੱਚ ਜਿੰਨੀਆਂ ਪੌੜੀਆਂ ਨਿਤਨੇਮ ਸਾਹਿਬ ਵਿੱਚ ਲਿਖੀਆਂ ਨਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਇਹਨਾਂ ਸਾਰੀਆਂ ਪੌੜੀਆਂ ਨੂੰ ਪੜ੍ਹਨਾ ਚਾਹੀਦਾ ਤੁਸੀਂ ਕਹੋਗੇ ਇਹਨਾਂ ਨੂੰ ਪੜ੍ਹਨ ਦਾ ਕੋਈ ਲਾਭ ਹੈ ਬਿਲਕੁਲ ਹੈ ਜੀ ਜਦੋਂ ਅਸੀਂ ਗੁਰੂ ਕੇ ਪਿਆਰੇ ਉਹਨਾਂ ਮਹਾਤਮਾ ਨੂੰ ਸ਼ਹੀਦਾਂ ਸਿੰਘਾਂ ਨੂੰ ਹੱਠੀਆਂ ਜੱਪੀਆਂ ਤੱਪੀਆਂ ਨੂੰ ਯਾਦ ਕਰਾਂਗੇ ਨਾ ਉਹ ਸਾਡੇ ਨਾਲ ਹੋ ਕੇ ਗੁਰੂ ਦੇ ਚਰਨਾਂ ਦੇ ਵਿੱਚ ਸਾਡੀ ਫਰਮਾਇਸ਼ ਪਾਉਣਗੇ ਸਾਡੇ ਵਾਸਤੇ ਅਰਦਾਸ ਕਰਨਗੇ ਤੇ ਸਾਡੀ ਅਰਦਾਸ ਗੁਰੂ ਦਰ ਤੇ ਪ੍ਰਵਾਨ ਚੜੇਗੀ ਇਸ ਕਰਕੇ ਸਾਨੂੰ ਯਾਦ ਰੱਖਣਾ ਚਾਹੀਦਾ ਇਹ ਨਹੀਂ ਕਿ ਕਈ ਵਾਰ ਨਾ ਬਹੁਤੇ ਸਰੀਰਾਂ ਨੂੰ ਵੇਖੀਦਾ ਹੈ ਨਿਤਨੇਮ ਸਾਹਿਬ ਕਰ ਲੈਂਦੇ ਨੇ ਤੇ ਜਦੋਂ ਅਰਦਾਸ ਕਰਨ ਦਾ ਸਮਾਂ ਆਉਂਦਾ ਬੈਠੇ ਹੀ ਅਰਦਾਸ ਕਰਕੇ ਤੇ ਚੜ੍ਹਦੀ ਕਲਾ ਜੀ ਨਹੀਂ ਗੁਰੂ ਦੇ ਚਰਨਾਂ ਵਿੱਚ ਚੌਵੀਆਂ ਘੰਟਿਆਂ ਦੇ ਵਿੱਚੋਂ ਘੱਟ ਤੋਂ ਘੱਟ ਇੱਕ ਵਾਰੀ ਖੜਾ ਹੋ ਕੇ ਅਰਦਾਸ ਕਰ ਜੇ ਦੋ ਵਾਰੀ ਹੋ ਸਕੇ ਤੇ ਚੰਗੀ ਗੱਲ ਹੈ ਮਹਾਰਾਜ ਜੀ ਕਹਿਣ ਲੱਗੇ ਜਦੋਂ ਗੁਰੂ ਦੇ ਪਾਸ ਆਵੇ ਉਦੋਂ ਰੁਕ ਠਹਿਰਾਓ ਵਿਸਰਾਮ ਦੇ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਜੀ
ਹਮ ਸਬਦ ਮੂਏ ਸਬਦ ਮਾਰ ਜੀ ਵਾਲੇ ਭਾਈ
ਇਹ ਭਾਈ ਅਸੀਂ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਨਾ ਵਿਸ਼ੇ ਵਕਾਰਾਂ ਕਾਮ ਕ੍ਰੋਧ ਇਹ ਈਰਖਾ ਨਿੰਦਿਆ ਇਤਿਆਦਕ ਮਾਇਕੀ ਪਦਾਰਥਾਂ ਵਾਲੇ ਪਾਸਿਓਂ ਆਪਣੀ ਮੈਂ ਨੂੰ ਮਾਰ ਲਿਆ ਵਾ ਮੈਂ ਮੇਰੀ ਨੂੰ ਮਾਰ ਲਿਆ ਵਾ ਫਿਰ ਗੁਰੂ ਦੇ ਸ਼ਬਦ ਦਾ ਕਰਕੇ ਹੀ ਸਾਨੂੰ ਆਤਮਕ ਜੀਵਨ ਦੀ ਦਾਤ ਪ੍ਰਾਪਤ ਹੋਈ ਜਿਹੜਾ ਕਦੇ ਵੀ ਖਤਮ ਹੋਣ ਵਾਲਾ ਨਹੀਂ ਜਿਹੜਾ ਜੀਵਨ ਸਿੱਖੀ ਦੇ ਕੁਤਬੀ ਸਤਾਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਜਿਹੜਾ ਜੀਵਨ ਧੰਨ ਭਾਈ ਮੰਝ ਸਾਹਿਬ ਜੀ ਹੋਣਾ ਨੂੰ ਪ੍ਰਾਪਤ ਹੋਇਆ ਜਿਹੜਾ ਜੀਵਨ ਭਾਈ ਬਾਲਾ ਸਾਹਿਬ ਜੀ ਭਾਈ ਮਰਦਾਨਾ ਸਾਹਿਬ ਜੀ ਭਾਈ ਲਹਿਣਾ ਸਾਹਿਬ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਰੂਪ ਵਿੱਚ ਹੋ ਕਰਕੇ ਪ੍ਰਾਪਤ ਹੋਇਆ ਜਿਹੜਾ ਜੀਵਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਧੰਨ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਹੋਣਾ ਨੂੰ ਧੰਨ ਬਾਬਾ ਮੋਤੀ ਰਾਮ ਸਾਹਿਬ ਜੀ ਹੋਣਾ ਨੂੰ ਪ੍ਰਾਪਤ ਹੋਇਆ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ, ਇਹ ਕਿਹੜ ਬਣੀ।
ਸ਼ਬਦ ਹੀ ਮੁਕਤ ਪਾਈ,
ਫਿਰ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਹੀ ਅਸੀਂ ਵਿਸ਼ੇ ਵਿਕਾਰਾਂ ਵਾਲੇ ਪਾਸਿਓ ਮੁਕਤੀ ਪ੍ਰਾਪਤ ਕਰ ਲਈ। ਕਿਉਂਕਿ ਅਰਦਾਸ ਜੂ ਕੀਤੀ ਮਹਾਰਾਜ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਨ ਭੀਤਰ ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ ਮੇਰੇ ਦਾਤਿਆ, ਤਰਸ ਕਰਕੇ ਇਹਨਾਂ ਦੇ ਕੋਲੋਂ ਮੈਨੂੰ ਛੁਡਾ ਲਓ, ਬਚਾ ਲਓ। ਤੇ ਕਹਿਣ ਲੱਗੇ ਫਿਰ ਵਾਹਿਗੁਰੂ ਸਰੂਪ ਸਤਿਗੁਰੂ ਜੀਆਂ ਨੇ ਕਿਰਪਾ ਕਰਕੇ ਇਹਨਾਂ ਤੋਂ ਮੁਕਤ ਕਰਵਾ ਦਿੱਤਾ ਜੀ।
ਸ਼ਬਦ ਮਨ ਤਨ ਨਿਰਮਲ ਹੋਆ,
ਫਿਰ ਗੁਰੂ ਦੇ ਸ਼ਬਦ ਦੇ ਅਭਿਆਸ ਦੇ ਨਾਲ ਤਨ ਵੀ ਤੇ ਮਨ ਵੀ ਜਿਹੜਾ ਸੀ ਉਹ ਮੈਲ ਤੋਂ ਰਹਿਤ ਹੋ ਗਿਆ। ਤਨ ਕਰਕੇ ਗਲਤ ਵੇਖਣਾ ਸੁਣਨਾ ਬੋਲਣਾ ਬੰਦ ਕਰ ਦਿੱਤਾ, ਮਨ ਕਰਕੇ ਭੈੜੇ ਵਿਚਾਰ ਫੁਰਨੇ ਜਿਹੜੇ ਸੀ ਉਹ ਬਣਨੇ ਬੰਦ ਹੋ ਗਏ।
ਹਰ ਵਸਿਆ ਮਨ ਆਈ,
ਹਰੀ ਅਕਾਲ ਪੁਰਖ ਤੇ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਮਨ ਵਿੱਚ ਆ ਕਰਕੇ ਵਸ ਗਿਆ ਜੀ।
ਸ਼ਬਦ ਗੁਰ ਦਾਤਾ ਜਿਤ ਮਨ ਰਾਤਾ,
ਕਹਿੰਦੇ ਜਿਸ ਗੁਰੂ ਦੇ ਸ਼ਬਦ ਨਾਲ ਮੇਰਾ ਮਨ ਰੰਗਿਆ ਗਿਆ ਹੈ ਨਾ, ਇਹ ਗੁਰੂ ਦਾ ਸ਼ਬਦ ਹੀ ਸਭ ਦਾਤਾ ਦੇਣ ਵਾਲਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
ਹਰਿ ਸਿਉ ਰਹਿਆ ਸਮਾਈ,
ਅਤੇ ਹਰੀ ਦੇ ਨਾਲ ਵੀ ਇਹ ਸ਼ਬਦ ਦਾ ਕਰਕੇ ਹੀ ਗੁਰਮੁਖਾਂ ਦੀ ਸਮਾਈ ਰਹਿੰਦੀ, ਅਭੇਤਾ ਬਣੀ ਰਹਿੰਦੀ ਜੀ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ,
ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੀ ਮਹਾਤਮਾ ਨੂੰ ਨਹੀਂ ਜਾਣਦੇ, ਮਹਾਤਮ ਨੂੰ ਨਹੀਂ ਜਾਣਦੇ, ਵਡਿਆਈ ਨੂੰ ਨਹੀਂ ਜਾਣਦੇ, ਸ਼ਬਦ ਦਾ ਅਭਿਆਸ ਨਹੀਂ ਕਰਦੇ, ਕਹਿੰਦੇ ਉਹ ਤਾਂ ਪ੍ਰਤੱਖ ਕੰਨਾਂ ਦੇ ਹੁੰਦਿਆਂ ਹੋਇਆ ਵੀ ਬੋਲੇ ਹਨ, ਪ੍ਰਤੱਖ ਅੱਖਾਂ ਦੇ ਹੁੰਦਿਆਂ ਹੋਇਆ ਵੀ ਉਹਨਾਂ ਦੀਆਂ ਮਨ ਅਤੇ ਬੁੱਧੀ ਰੂਪੀ ਅੱਖੀਆਂ ਜਿਹੜੀਆਂ ਉਹਨਾਂ ਵਿੱਚ ਗਿਆਨ ਦਾ ਚਾਨਣ ਨਹੀਂ ਹੈ ਜੀ।
ਸੇ ਕਿਤ ਆਏ ਸੰਸਾਰਾ,
ਉਹ ਕਿਸ ਵਾਸਤੇ ਸੰਸਾਰ ਵਿੱਚ ਆਏ ਨੇ, ਭਾਵ ਉਹ ਨਾ ਹੀ ਆਉਂਦੇ ਤੇ ਚੰਗਾ ਸੀ।
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ,
ਕਿਉਂਕਿ ਉਹਨਾਂ ਨੇ ਹਰੀ ਨਾਮ ਦੇ ਰਸ ਨੂੰ ਪ੍ਰਾਪਤ ਨਹੀਂ ਕੀਤਾ ਤੇ ਆਪਣੇ ਮਨੁੱਖਾ ਜਨਮ ਜਿਹੜਾ ਸੀ ਇਹ ਵਿਅਰਥ ਹੀ ਗਵਾ ਲਿਆ।
ਜੰਮਹਿ ਵਾਰੋ ਵਾਰਾ,
ਕਹਿੰਦੇ ਉਹ ਮਰ ਕਰਕੇ ਚਲੇ ਜਾਂਦੇ ਹਨ, ਫਿਰ ਜਨਮ ਲੈ ਕੇ ਆ ਜਾਂਦੇ ਹਨ, ਜੰਮਣ ਮਰਨ ਦਾ ਗੇੜ ਬਣਿਆ ਰਹਿੰਦਾ ਜੀ।
ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਨੇ,
ਉਹ ਤਾਂ ਜਿਵੇਂ ਗੰਦਗੀ ਦੇ ਕੀੜੇ ਜਿਹੜੇ ਹਨ ਨਾ, ਉਹਨਾਂ ਦੀ ਗੰਦਗੀ ਦੇ ਵਿੱਚ ਹੀ ਸਮਾਈ ਹੁੰਦੀ ਆ। ਇਸੇ ਤਰ੍ਹਾਂ ਜਿਹੜੇ ਭੈੜੇ ਖਿਆਲਾਂ ਵਾਲੇ ਵਿਚਾਰੀ ਲੋਕ ਹੁੰਦੇ ਹਨ ਨਾ, ਉਹਨਾਂ ਦੀ ਵਿਚਾਰ ਦੇ ਵਿੱਚ ਹੀ ਸੁਰਤ ਲੱਗੀ ਰਹਿੰਦੀ ਹੈ।
ਮਨਮੁਖ ਮੁਗਧ ਗੁਬਾਰਾ,
ਜਿਹੜੇ ਮਨਮੁਖ ਹਨ ਮੁਗਧ ਹਨ ਨਾ ਸਮਝਾਇਆ ਸਮਝਣ ਵਾਲੇ, ਉਹ ਲੋਕ ਆਪ ਉਧਰੇ।
ਆਪੇ ਕਰ ਵੇਖੈ ਮਾਰਗ ਲਾਏ ਭਾਈ,
ਹੇ ਭਾਈ ਸਾਰੀ ਸ੍ਰਿਸ਼ਟੀ ਦੀ ਰਚਨਾ ਆਪ ਅਕਾਲ ਪੁਰਖ ਜੀ ਵਾਹਿਗੁਰੂ ਨੇ ਕੀਤੀ ਹੈ, ਫਿਰ ਕਰਕੇ ਆਪ ਹੀ ਵੇਖਦਾ ਏ ਤੇ ਆਪ ਹੀ ਗੁਰਮੁਖਾਂ ਨੂੰ ਸਿੱਧੇ ਰਸਤੇ ਤੇ ਤੋਰਦਾ ਹੈ।
ਇਸ ਬਿਨ ਅਵਰ ਨਾ ਕੋਈ,
ਉਸ ਤੋਂ ਬਿਨਾਂ ਹੋਰ ਦੂਸਰਾ ਕੋਈ ਨਹੀਂ ਹੈ ਜੋ ਸੱਚ ਦੇ ਰਸਤੇ ਤੇ ਚਲਾ ਸਕਦਾ ਹੋਵੇ, ਸੱਚ ਦਾ ਪੰਧ ਹੀ ਬਣਾ ਸਕਦਾ ਹੋਵੇ ਜੀ।
ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ,
ਇਹ ਭਾਈ ਜੋ ਤੁਰ ਤੋਂ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਤੇਰੇ ਮਸਤਕ ਦੇ ਉੱਪਰ ਲਿਖ ਕੇ ਪਾ ਦਿੱਤਾ ਏ, ਰੱਖ ਦਿੱਤਾ, ਉਹ ਕੋਈ ਮੇਟ ਨਹੀਂ ਸਕਦਾ।
ਕਰਤਾ ਕਰੇ ਸੋ ਹੋਈ,
ਅਕਾਲ ਪੁਰਖ ਵਾਹਿਗੁਰੂ ਕਰਨ ਵਾਲਾ ਜੋ ਕਰਦਾ ਏ ਉਹੀ ਕੁਝ ਹੁੰਦਾ ਹੈ ਜੀ।
ਨਾਨਕ ਨਾਮ ਵਸਿਆ ਮਨ ਅੰਤਰ ਭਾਈ,
ਇਹ ਭਾਈ ਜਿਨ੍ਹਾਂ ਗੁਰਮੁਖ ਜਿਨ੍ਹਾਂ ਦੇ ਅੰਤਸਕਰਨ ਦੇ ਵਿੱਚ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਆ ਕਰਕੇ ਆਪਣਾ ਵਾਸਾ ਕਰ ਲੈਂਦਾ,
ਅਵਰ ਨਾ ਦੂਜਾ ਕੋਈ,
ਫਿਰ ਉਹਨਾਂ ਨੂੰ ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ, ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਆਪ ਹੀ ਰਮਿਆ ਹੋਇਆ ਨਜ਼ਰ ਆਉਂਦਾ। ਕਿਉਂਕਿ ਹਰ ਰਸਕਾ ਤੂੰ ਚਾਖੈ ਸਾਧ, ਚਾਕਤ ਹੋਏ ਰਹੇ ਬਸਮਾਦ, ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਹਿੋ ਪਕਾਰ, ਇਹ ਅਵਸਥਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਉਹਨਾਂ ਗੁਰਮੁਖਾਂ ਦੀ ਝੋਲੀ ਵਿੱਚ ਪਾ ਦਿੰਦੇ ਨੇ ਤੇ ਉਹ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੇ ਨੇ। ਲੋਕ ਸੁਖੀਏ ਪ੍ਰਲੋਕ ਸਹੇਲੇ ਬਣਾ ਕਰਕੇ ਮਨੁੱਖਾ ਜੀਵਨ ਦੀ ਬਾਜ਼ੀ ਨੂੰ ਜਿੱਤ ਕਰਕੇ ਜਾਂਦੇ ਹਨ ਜੀ। ਸੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖੇਮਾ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ, ਹਾਰਦਿਕ ਤੌਰ ਤੇ ਸਵਾਗਤ। ਕਲਗੀਧਰ ਦੇ ਪੁੱਤਰੋ ਧੀਓ, ਅੰਮ੍ਰਿਤਧਾਰੀ ਹੋ ਕੇ ਜੀਓ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁੱਖ ਜਾਏ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਥਾਰ, ਜਿਤ ਦੁਆਰੇ ਉਭਰੈ ਤਿੱਤੇ ਲਿਹੋ ਅਬਾਰ। ਆਪ ਗੁਰਬਾਣੀ ਪੜਿਆ ਕਰੋ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਪੜਾਇਆ ਕਰੋ। ਮਾਂ ਬੋਲੀ ਭੁੱਲ ਜਾਓਗੀ ਕੱਖਾਂ ਵਾਂਗੂ ਰੁਲ ਜਾਓਗੀ, ਗੁਰਸਿੱਖੋ ਜੇ ਗੁਰਬਾਣੀ ਭੁੱਲ ਜਾਓਗੀ ਕੱਖਾਂ ਵਾਂਗੂ ਰੁਲ ਜਾਓਗੇ, ਗੁਰਬਾਣੀ ਦੀ ਵਿਚਾਰ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੁਲ ਜਾਓਗੇ। ਇਸ ਕਰਕੇ ਗੁਰਬਾਣੀ ਨਾਲ ਜੁੜੋ। ਸੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸ਼ੁਕਰ ਹੈ ਸੋਢੀ ਸੁਲਤਾਨ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਸਮੁੱਚੇ ਪ੍ਰਬੰਧ ਦਾ, ਤੇ ਸਿੱਖ ਜਗਤ ਦੀ ਬਹੁਤ ਸਤਿਕਾਰਯੋਗ ਹਸਤੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਗੁਰੂ ਕੇ ਪਿਆਰਿਆਂ ਦਾ ਜਿਨ੍ਹਾਂ ਨੇ ਸਮਾਂ ਦੇ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਉਣ ਦਾ ਤੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਆ ਜੀ। ਸੋ ਸੰਗਤ ਜੀ, ਅਰਦਾਸ ਕਰਿਓ ਸੱਚੇ ਪਾਤਸ਼ਾਹ ਦਰੋਂ ਕਰੋ ਗੁਰਮਤਿ ਅਨੁਸਾਰ ਜੀਵਨ ਜਿਉਣ ਦਾ ਢੰਗ ਤਰੀਕਾ ਸਿਖਾ ਦਿਓ, ਕਥਾ ਦੀ ਦਾਤ ਬੁੱਧੀ ਰੂਪੀ ਪੱਲੇ ਵਿੱਚ ਪਾ ਦਿਓ, ਭਾਵ ਕਥਾ ਕਰਨ ਦੀ ਜਾਚ ਸਿਖਾ ਦਿਓ। ਅਖੀਰ ਵਾਲੀਆਂ ਪੰਕਤੀਆਂ ਪੜ ਕੇ ਫਤਿਹ ਬੁਲਾਈਏ ਜੀ।
ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨਾ ਕੋਈ, ਜੋ ਤੁਰ ਲਿਖਿਆ ਸੋ ਕੋਈ ਨਾ ਮਿਟੈ ਭਾਈ, ਕਰਤਾ ਕਰੇ ਸੋ ਹੋਈ,
ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।